ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਅੱਜ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਦਿਵਸ ਹੈ। ਸਭ ਤੋਂ ਪਹਿਲਾਂ ਸਾਰੇ ਜਗਤ ਨੂੰ, ਸਾਰੇ ਪੰਥ ਨੂੰ, ਸਰਬਤ ਸੰਗਤ ਨੂੰ ਵਧਾਈ ਹੋਵੇ, ਅਤੇ ਇਸ ਗੱਲ ਦੀ ਹੋਰ ਵਧਾਈ ਕਿ ਜੋ ਸ਼ਬਦ ਸਵਈਆ ਪੱਟ ਦੇ ਉਚਾਰਨ ਕੀਤਾ ਹੋਇਆ ਭਾਈ ਅਮਰੀਕ ਸਿੰਘ ਜੀ ਦੀ ਰਸਨਾ ਤੋਂ ਸੁਣਿਆ ਹੈ, ਉਸ ਵਿੱਚ ਜੋ ਦ੍ਰਿੜ ਕਰਾਇਆ ਸਾਨੂੰ ਕਿ ਧੰਨ ਗੁਰੂ ਅਮਰਦਾਸ ਹਨ ਜਿਨ੍ਹਾਂ ਇੱਕ ਤੋਂ ਸਿਵਾ ਕਿਸੇ ਨੂੰ ਪੂਜਿਆ ਨਹੀਂ ਹੈ, ਅਤੇ ਇਹੀ ਉਹ ਫਰਮਾਇਆ ਕਰਦੇ ਸਨ, ਇੱਕਾ ਬਾਣੀ ਇੱਕ ਗੁਰ ਇੱਕਾ ਸ਼ਬਦ ਵਿਚਾਰ, ਉਹ ਵੀ ਇਸੇ ਗੱਲ ਦਾ ਹੀ ਪ੍ਰਚਾਰ ਕਰਦੇ ਰਹੇ ਕਿ ਬਾਣੀ ਇੱਕ ਹੈ, ਅਰਥ ਉਸਦੇ ਸਮਝਣ ਲਈ ਇਕਾਗਰਤਾ ਚਾਹੀਦੀ ਹੈ, ਅਰਥ ਇੱਕ ਹੀ ਨਿਕਲਣਗੇ, ਅਤੇ ਵਾਹਿਗੁਰੂ ਨਾਲ ਮੇਲ ਕਰਨ ਦਾ ਰਾਹ ਵੀ ਇੱਕ ਹੈ ਸਹੀ। ਅਤੇ ਇਹ ਜਿਸ ਵੇਲੇ ਉਹਨਾਂ ਨੇ ਪੜ੍ਹਿਆ, ਸਾਨੂੰ ਸਾਰਿਆਂ ਨੂੰ ਕਿਹਾ ਨਾਲ ਪੜ੍ਹੋ ਕਿ ਤੇਰੀ ਉਪਮਾ ਤੋਏ ਬਣ ਆਵੇ, ਅਤੇ ਆਪਣਾ ਹੀ ਬਚਨ ਹੈ ਗੁਰਬਾਣੀ 'ਚ ਪਿਤਾ ਦਾ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਉਸ ਦੀਆਂ ਉਚਾਈਆਂ ਨੂੰ ਅਸੀਂ ਪਾ ਨਹੀਂ ਸਕਦੇ, ਇੱਥੋਂ ਹੀ ਅਸੀਂ ਸਾਰੇ ਖੁੰਝੇ ਹਾਂ, ਅਸੀਂ ਕੁਛ ਪੈਮਾਨੇ ਕੁਛ ਗਜ਼ ਤਿਆਰ ਕਰ ਲੈਂਦੇ ਹਾਂ, ਫਿਰ ਕੋਸ਼ਿਸ਼ ਕਰਦੇ ਹਾਂ ਕਿ ਜੋ ਇਤਨਾ ਮਹਾਨ ਗੁਰੂ ਹੈ ਉਸ ਪੈਮਾਨੇ ਵਿੱਚ ਆ ਜਾਏ, ਉਸ ਗਜ਼ ਨਾਲ ਮਾਪ ਲਈਏ। ਅਸੀਂ ਸਾਰੀ ਜ਼ਿੰਦਗੀਆਂ ਜ਼ਿੰਦਗੀ ਨਹੀਂ ਜ਼ਿੰਦਗੀਆਂ ਲਾ ਦਈਏ ਗੁਰੂ ਪਾਤਸ਼ਾਹ ਦੇ ਜੀਵਨ ਨੂੰ ਕੋਈ ਸਮਝਣ ਤੋਂ, ਇਹ ਸਮਝ ਲਵੇ ਕਿ ਮੈਂ ਉਸਨੂੰ ਸਮਝ ਲਿਆ ਹੈ, ਅਸਮਰੱਥ ਹੈ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਪੱਟ ਸਲ ਨੇ ਇੱਕ ਮੁੱਢਲੀ ਗੱਲ ਕਹੀ ਹੈ, ਕਿਉਂਕਿ ਇੱਕੋ ਸਵਈਆ ਹੈ ਪੱਟ ਸਲ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਫਰਮਾਉਂਦੇ ਨੇ ਕਿ ਪਲੋ ਪੁਹਾਰ ਅਤੇ ਜੋ ਤਣਾ ਨਰਪਤ ਨਾਥ ਨਾਨਕ ਪਰ। ਇਹ ਜਿਹੜਾ ਗੁਰੂ ਅਮਰਦਾਸ ਹੈ ਨਾ, ਉਸ ਬਾਬਾ ਤੇਜ ਪਹਾਨ ਦਾ ਤਣਾ ਹੈ, ਇਹ ਉਸ ਦਾ ਬੇਟਾ ਹੈ, ਅਤੇ ਇਸ ਦਾ ਜਿਹੜਾ ਸਾਰਾ ਖਾਨਦਾਨ ਹੈ ਪੱਲਿਆਂ ਦਾ ਖਾਨਦਾਨ ਹੈ, ਪੱਲੇ ਨਹੀਂ ਪੱਲਿਆਂ ਦਾ ਖਾਨਦਾਨ ਹੈ, ਪਲੋ ਪੁਹਾਰ। ਉਹ ਤਾਂ ਫਿਰ ਤੁਸੀਂ ਆਪ ਦੇਖਿਆ, ਜਿਸ ਵੇਲੇ ਕੋਈ ਬੋਲਣ ਲੱਗੇ, ਕਹਿਣ ਲੱਗੇ, ਸਮਝਾਉਣ ਲੱਗੇ, ਅਤੇ ਫਿਰ ਉਹ ਸ਼ਬਦਾਂ ਦਾ ਐਸਾ ਹੀ ਬਣ ਜਾਂਦਾ ਹੈ ਕਈ ਵਾਰੀ। ਹੁਣ ਆਲੂ ਵਾਲੀਆ, ਸਭ ਕਹਿੰਦੇ ਨੇ ਆਲੂ ਵਾਲੀਆ, ਹੁਣ ਆਲੂ ਤਾਂ ਇੱਕ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਸਰਦਾਰ ਜੱਸਾ ਸਿੰਘ ਹੈ, ਪਰ ਅਸਾਂ ਨੇ ਸਾਰੇ ਕਹਿਣਾ ਸ਼ੁਰੂ ਕਰਤਾ, ਆਪਣੇ ਨਾਵਾਂ ਨਾਲ ਵੀ ਸ਼ੁਰੂ ਕਰਤਾ, ਭਾਵੇਂ ਅਸੀਂ ਹੁਣ ਲੰਡਨ ਦੇ ਰਹਿਣ ਵਾਲੇ ਹਾਂ, ਭਾਵੇਂ ਬੈਂਕਾਕ ਦੇ ਰਹਿਣ ਵਾਲੇ ਹਾਂ, ਆਲੂ ਵਾਲੀਆ ਹੈ। ਰਾਮਗੜੀਆ, ਰਾਮਗੜ੍ਹ ਤਾਂ ਕਿਲ੍ਹਾ ਹੈ, ਜਿਸ ਲਈ ਸਾਡੇ 'ਤੇ ਬੜੀ ਬਿਪਤਾ ਆਈ, ਸਾਨੂੰ ਸਾਡਾ ਹੀ ਪ੍ਰਹਾ ਸਾਨੂੰ ਛੱਡ ਕੇ ਚਲਾ ਗਿਆ, ਜੱਸਾ ਸਿੰਘ ਛੱਡ ਕੇ ਚਲਾ ਗਿਆ, ਅਤੇ ਪਿੱਛੋਂ ਜੈਕਾਰਾ ਛੱਡਿਆ ਪੰਥ ਨੇ, ਜੈਕਾਰੇ ਦੀ ਆਵਾਜ਼ ਸੁਣ ਕੇ ਵਾਪਸ ਆ ਗਿਆ ਜੱਸਾ ਸਿੰਘ, ਸਾਨੂੰ ਸਿਆਣਾ ਬੜਾ ਸੀ, ਆਖਣ ਲੱਗਾ ਜੇ ਹਮਲੇ ਰੋਕਣੇ ਨਹੀਂ ਦੇਣਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਗਿਰਦ ਰਾਮਗੜ੍ਹ ਬਣਾਓ। ਇਹ ਸਰਦਾਰ ਜੱਸਾ ਸਿੰਘ ਜੀ ਨੇ ਸਾਨੂੰ ਰਾਏ ਦਿੱਤੀ ਕਿ ਹੱਲੇ ਤਾਂ ਰੋਜ਼ ਹੋਣਗੇ ਸ੍ਰੀ ਦਰਬਾਰ ਸਾਹਿਬ, ਦਰਬਾਰ ਸਾਹਿਬ ਦੇ ਬਾਹਰ ਇੱਕ ਐਸਾ ਤਰੀਕਾ ਕਰੋ ਕਿ ਰਾਮਗੜ੍ਹ ਬਣਾ ਦਿਓ। ਇਸ ਜੱਸਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਗਿਰਦ ਰਾਮਗੜ੍ਹ ਬਣਾਇਆ, ਅਤੇ ਇਤਿਹਾਸ ਵਿੱਚ ਲਿਖਿਆ ਤਿਸ ਦਿਨ ਤੇ ਪਿਓ ਮਸ਼ਹੂਰ ਰਾਮਗੜੀਆ। ਅਤੇ ਹੁਣ ਅਸੀਂ ਸਭ ਨੇ ਕਹਿਣ ਲੱਗ ਪੈਂਦੇ ਹਾਂ ਰਾਮਗੜੀਆ, ਜਿਸ ਨੇ ਦਰਬਾਰ ਸਾਹਿਬ ਦੀ ਰੱਖਿਆ ਲਈ ਐਸੀ ਵਿਉਂਤ ਬੰਨੀ ਉਸ ਦਾ ਨਾਂ ਹੈ ਰਾਮਗੜੀਆ। ਤੇ ਜੇ ਸਾਡੇ ਚ ਵੀ ਦਰਬਾਰ ਸਾਹਿਬ ਦੇ ਬਾਰੇ ਕਬੂਲ ਬੋਲੇ ਗਲਤ ਬੋਲੇ, ਸਮਝੋ ਉਹ ਰਾਮਗੜ੍ਹ 'ਤੇ ਹਮਲਾ ਕਰ ਰਿਹਾ ਹੈ। ਰਾਮਗੜ੍ਹੀਆ ਇਸ ਤਰ੍ਹਾਂ ਸਾਰੇ ਜਿਤਨੇ ਨਾਂ ਹਨ ਸਾਡੇ, ਉਹਨਾਂ ਪਿੱਛੇ ਬੜਾ ਇਤਿਹਾਸ ਛੁਪਿਆ ਹੋਇਆ ਹੈ। ਇਸੇ ਕਰਕੇ ਇਸ ਨੂੰ ਜਿਸ ਵੇਲੇ ਬੋਲਣ ਲੱਗੀਏ ਪੱਲਾ ਨਹੀਂ ਕਹਿਣਾ, ਭਲੇ ਅਮਰਦਾਸ ਗੁਣ ਤੇਰੇ। ਇਹ ਖਾਨਦਾਨ ਭਲਿਆਂ ਦਾ ਹੈ, ਕਿਤਨੇ ਭਲੇ ਸਨ ਉਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਜਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਪਲੋ ਪੁਹਾ, ਸਦੀਆਂ ਤੋਂ ਇਹਨਾਂ ਦਾ ਖਾਨਦਾਨ ਭਲਾ ਕਰ ਰਿਹਾ ਹੈ। ਅਤੇ ਆਪਦੇ ਵੀ ਜਿਤਨੇ ਭਾਈ ਸਨ ਜਿਨ੍ਹਾਂ ਦਾ ਨਾਂ ਮੇਰਾ ਖਿਆਲ ਹੈ ਸਾਰਿਆਂ ਲੋਕਾਂ ਨੂੰ ਪਤਾ ਹੋਏਗਾ, ਆਪ ਦਾ ਇੱਕ ਭਾਈ ਹੈ ਗੁਰੂ ਅਮਰਦਾਸ ਪਿਤਾ ਦਾ ਭਾਈ ਈਸ਼ਰਦਾਸ, ਉਹਨਾਂ ਦਾ ਬੇਟਾ ਹੈ ਭਾਈ ਗੁਰਦਾਸ। ਹੁਣ ਇਸ ਤੋਂ ਵੱਡਾ ਭਲਾ ਕੌਣ ਹੋ ਸਕਦਾ ਹੈ ਸਾਡੇ ਜੇ ਕਰਨ ਵਾਲਾ? ਜੇ ਭਾਈ ਗੁਰਦਾਸ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਜੰਦਰਾ ਖੋਲ੍ਹਣ ਵਿੱਚ ਕਿਤਨੀਆਂ ਖੇਚਲਾਂ ਆਉਣੀਆਂ ਸਨ ਤੁਸੀਂ ਆਪ ਅੰਦਾਜ਼ਾ ਲਗਾ ਲਓ। ਉਹ ਤਾਂ ਗੁੱਛਾ ਦੇ ਗਿਆ ਚਾਬੀ ਦਾ ਕਿ ਜਿਸ ਵੇਲੇ ਚਾਹੋ ਇਸ ਦਾ ਜੰਦਰਾ ਖੋਲ੍ਹ ਲਓ, ਇਸ ਤੋਂ ਵੱਡੀ ਭਲਿਹਾਈ ਕੀ ਕਰ ਸਕਦੇ। ਦੂਜੇ ਭਾਈ ਸਨ ਭਾਈ ਖੇਮ ਰਾਏ, ਉਹਨਾਂ ਦਾ ਬੇਟਾ ਹੈ ਬਾਬਾ ਸਾਵਨ ਲਾਲ, ਜਿਸ ਨੇ ਸਾਰੀਆਂ ਪਹਾੜਾਂ ਵਿੱਚ ਫਿਰ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਅਤੇ ਤੀਸਰਾ ਭਰਾ ਹੈ ਭਾਈ ਮਾਨਕ ਚੰਦ, ਜਿਨ੍ਹਾਂ ਦਾ ਬੇਟਾ ਹੈ ਭਾਈ ਜੱਸੂ, ਅਤੇ ਭਾਈ ਜੱਸੂ ਨਾਲ ਵਿਆਹੀ ਹੋਈ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਬੀਬੀ ਅਮਰੋ। ਉਸ ਤੋਂ ਵੱਡਾ ਪਰਉਪਕਾਰ ਕੌਣ ਕਰ ਸਕਦਾ ਹੈ? ਜੇ ਬੀਬੀ ਅਮਰੋ ਨੂੰ ਇਹ ਸਿੱਖਿਆ ਨਾ ਦਿੱਤੀ ਹੁੰਦੀ ਮਾਤਾ ਖੀਵੀ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰੀ, ਤਾਂ ਸ਼ਾਇਦ ਗੁਰੂ ਅਮਰਦਾਸ ਸੰਸਾਰ 'ਤੇ ਆਉਂਦੇ ਨਾ। ਸਿਰਫ ਅੰਮ੍ਰਿਤ ਵੇਲੇ ਸੁਣਿਆ ਨੇ ਪਾਠ ਕਰਦਿਆਂ, ਸ਼ਬਦ ਸੁਣਦਿਆਂ ਨੇ ਅਤੇ ਆਖਿਆ ਨੇ ਉਹਦੇ ਕੋਲ ਲੈ ਚੱਲ ਜਿਸ ਦਾ ਇਹ ਸ਼ਬਦ ਹੈ। ਪਹਿਲਾਂ ਸੁਣਿਆ ਸਾਨੂੰ ਸ੍ਰੀ ਚੰਦ ਦੇ ਇੱਕ ਸਿੱਖ ਕੋਲੋਂ, ਹੁਣ ਉਹਦੇ ਕੋਲ ਲੈ ਚੱਲ ਜਿਸ ਦਾ ਇਹ ਸ਼ਬਦ ਹੈ। ਮੇਰੇ ਕਹਿਣ ਦਾ ਭਾਵ ਹੈ ਸਾਰਾ ਖਾਨਦਾਨ ਹੀ ਅਗਾਂ ਵੀ ਇਹਨਾਂ ਨੇ ਸਵਾਏ ਪੜ੍ਹਾਈ ਤੋਂ ਕੁਛ ਨਹੀਂ ਕੀਤਾ ਅਤੇ ਸਿਰਫ ਸ਼ਬਦ ਸੁਣਿਆ ਸੀ। ਆਪ ਨੇ ਸ਼ਬਦ ਲਿਖਿਆ ਹੈ ਸਾਡੇ ਇਤਿਹਾਸ ਅੰਦਰ, ਬੀਬੀ ਅਮਰੋ ਸਵੇਰ ਵੇਲੇ ਇਹ ਸ਼ਬਦ ਪੜ੍ਹ ਰਹੀ ਸੀ ਕਿ ਇਨਸਾਨ ਦੇ ਅੰਦਰ ਸਰੀਰ ਅੰਦਰ ਇੱਕ ਮਨ ਹੈ, ਕਾਗਜ਼ ਇਸਦਾ ਸਰੀਰ ਹੈ, ਰੋਜ਼ ਅਸੀਂ ਪਾਪ ਅਤੇ ਪੁੰਨ ਲਿਖ ਰਹੇ ਹਾਂ ਆਪਣੇ ਸਰੀਰ 'ਤੇ। ਜਿਸ ਵੇਲੇ ਪਾਪ ਵੱਧ ਜਾਂਦੇ ਹਨ ਇਨਸਾਨ ਉਸ ਪਾਸੇ ਚੱਲ ਜਾਂਦਾ ਹੈ ਅਤੇ ਉਸ ਵੇਲੇ ਪੁੰਨ ਸਰੀਰ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਪਾਪ ਵਧਣ ਨਾਲ ਐਸੀ ਅਵਸਥਾ ਸਰੀਰ ਦੀ ਹੁੰਦੀ ਹੈ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਐਸੀ ਅਵਸਥਾ ਹੋ ਜਾਂਦੀ ਹੈ ਜਿਸ ਲਈ ਪਾਪ ਵੱਧ ਜਾਂਦੇ ਹਨ, ਆਪਣੇ ਆਪ ਹੀ ਵੱਧ ਜਾਂਦੇ ਹਨ। ਫਿਰ ਇਨਸਾਨ ਦਾ ਮਨ ਲੋਹਾ ਹੋ ਜਾਂਦਾ ਹੈ ਅਤੇ ਲੋਹੇ ਨੂੰ ਹੋਰ ਤਪਾਉਣ ਲਈ ਕਾਮ ਕ੍ਰੋਧ ਦੀਆਂ ਲਾਟਾਂ ਨਿਕਲਦੀਆਂ ਨੇ ਅਤੇ ਇਨਸਾਨ ਇਤਨਾ ਤੰਗ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਲੁਹਾਰ ਜਾਂ ਕੋਈ ਲੁਕ ਕਰਨ ਵਾਲਾ ਲੋਹੇ ਨੂੰ ਸੰਨੀ ਨਾਲ ਚੁੱਕ ਚੁੱਕ ਕੇ ਉੜਾਂ ਪੜਾਂ ਕਰਦਾ ਹੈ ਲੋਹੇ ਨੂੰ ਕਿ ਹੋਰ ਇਸ ਨੂੰ ਦੇਖਾਂ ਕਿਹੜੇ ਪਾਸੋਂ ਕੱਚਾ ਹੈ, ਇਸੇ ਤਰ੍ਹਾਂ ਇਨਸਾਨ ਅੰਦਰ ਜਿਸ ਵੇਲੇ ਮਨ ਲੋਹਾ ਹੋ ਜਾਏ, ਪਾਪ ਦੀਆਂ ਲਾਟਾਂ ਇਸ ਨੂੰ ਲਾਲ ਕਰ ਦੇਣ ਅਤੇ ਚਿੱਤ ਜਿਹੜਾ ਹੈ ਬਜਾਏ ਵਾਹਿਗੁਰੂ ਦੇ ਲੱਗਣ ਤੋਂ ਮਨ ਨੂੰ ਹੀ ਛੇੜਨ ਲੱਗ ਪੈਂਦਾ ਹੈ। ਇਹ ਜਿਸ ਵੇਲੇ ਅਵਸਥਾ ਸੁਣੀ ਨੇ ਉਸ ਵੇਲੇ ਕਹਿਣ ਲੱਗੇ ਬੱਚੀਏ ਮੇਰੀ ਅਵਸਥਾ ਵੀ ਇਹੀ ਹੈ, ਮੈਨੂੰ ਲੈ ਚੱਲ, ਐਸਾ ਕੋਈ ਹੈ ਜਿਹੜਾ ਮੇਰੇ ਮਨੂਰ ਮਨ ਨੂੰ ਵੀ ਠੀਕ ਕਰ ਸਕੇ? ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਈਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸਮੀ ਚਿੰਤ ਬਹੀ। ਫਿਰ ਐਸਾ ਫਿਕਰ ਆ ਜਾਂਦਾ ਹੈ ਰਿਹਾ ਮਨੂਰ ਕੰਚਨ ਫਿਰ ਹੋਵੇ। ਆਪ ਗੁਰੂ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਕੋਲ ਆਏ ਹਨ, ਫਿਰ ਉਹਨਾਂ ਦੇ ਜੀਵਨ ਵਿੱਚ ਜੋ ਪਲਟਾ ਆਇਆ ਹੈ ਉਹ ਵੀ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਇਹ ਪਲਟਾ ਆ ਗਿਆ ਕਿ ਸਵਾਏ ਗੁਰੂ ਦਾ ਦਰ ਛੱਡ ਕੇ ਕਿਧਰੇ ਜਾਣਾ ਨਹੀਂ ਹੈ। ਇੱਕ ਕੌਤਕ ਇਤਿਹਾਸ ਵਿੱਚ ਬੜਾ ਹੈ, ਉਹ ਤਾਂ ਸਾਰਾ ਸਾਰਾ ਇਤਿਹਾਸ ਹੀ ਕੌਤਕ ਹੈ। ਚਾਰ ਗੁਰੂ ਇੱਕੋ ਵੇਲੇ ਤਕਰੀਬਨ 40 ਕਿਲੋਮੀਟਰ ਅੰਦਰ ਫਿਰ ਰਹੇ ਸਨ, ਇੱਕ ਦੂਜੇ ਨੂੰ ਪਤਾ ਨਹੀਂ ਸੀ। ਤੋ ਤੁਸੀਂ ਇੱਥੋਂ ਦੇਖੋ ਕਿ ਜਿਹੜਾ ਘਰ ਬਾਬਾ ਅਮਰਦਾਸ ਦਾ ਹੈ, ਗੁਰੂ ਅਮਰਦਾਸ ਦਾ ਹੈ, इसकी दीवार गुरु रामदास के घर नर मिलती है। गुरु रामदास पातशाह के नाम के बसर के दे हन, इको ही पिंड के रहने वाले ने। गुरु नानक साहेब तो गुरु अमरदास तकरीबन 10 साल छोटे हैं। गुरु अमरदास भी उस वेले हैं, गुरु अंगद भी उस वेले हैं, गुरु रामदास भी उस वेले हैं। ये चारे गुरु एक वेले हैं, पर कुदरत दे ऐसी खेड होंदिया ने पता ही ना लगा कि गुरु अमरदास महाराज में गुरु नानक का पैरा है। एक बार सुनिया सामने जाद्या हरिद्वार अंदर गुरु नानक साहब का पैर है, लेकिन घर ऐसे रुझे हुए सन आ नहीं सके। इस करके शब्द वरते हैं भाई गुरुदास जी ने भी पट्टा ने भी, ये तो दात इलाही है, जिस वेले उसने देनी है उस वेले मिलनी है। एक इलाही दात है, ये कोई ये आखे कि जिद का सिट्टा है, कोई आखे काल का सिट्टा है, ये बिल्कुल अंजाम पुना होएगा जे मुँह मुँह चो कहना शुरू कर दें कि बीबी पानी ने जिद नाल अपने घर चल ली। ये जिद का सिट्टा नहीं है, ये तो गुरु ग्रंथ साहब जिक्र है कि सब विद माने मन देख देख के, जिस वेले देख लिया तब ता गुरु प्रसन्न होया, ते फिर राज जो तख्त दियो गुरु रामदास। ये कोई जिद सिटा नहीं है, जो गुरु ग्रंथ साहब की कसवटी है। इस उत्ते जिस वेले कोई इतिहास की असी लावांगे साखी, सानू पता लग जाएगा सच्ची है कि झूठी है, वध है कि कट है। जब गुरु ग्रंथ साहब लिखे है कि 34 साल या 38 साल सोरे नहीं जाता, गुरु वांगू सेवा करते रहे हैं, ये साढ़े घर की सब तो वड्डी वड्याई है कि जिस वेले गुरु की बख्शिश होएगी ये दरवाज़ा खुल गया। आप गुरु अमरदास तख्त पर बैठे, तख्त पर बैठते ही उन्हें दो उपदेश किए। आम तौर पर जिस वेले कोई तख्त पर बैठ जाए, भावें संसारी पातशाह होवे भावें सच्चा पातशाह होवे, तख्त पर बैठने वेले कुछ वचन बोलते सन ताकि सारी लुकाई में पता लग जाए ये गुरु की प्रकाश करन आया है। आप तख्त पर बैठे ने, सब तो पहला वचन बोलिया ने शेखी कदे ना बिखेरनी। इतनी सेवा करने तो बाद ख्याल ना आ जाए कि मैं सेवा रही भी पाया है, शेखी कदे ना बखेरनी, निम्रता विच रहना अते भुखे लगी जीवना, भुखे लगी जीवना, नींद आवे सोना, बगैर नींद तो सोना गफलाई है। कई बार तुसां देखिए संगत च असी उंगलान लग पैंदे आ, संगत विच ही साडी अख लग जांदी है, बगैर नींद तो सोना गफलाई है। संतोख तो वड्डा कोई संसार दे उत्ते सुख नहीं है, अते तीरज तो वड्डा कोई तप नहीं है, दया तो वड्डी कोई नेकी नहीं है, खिमा तो वड्डा कोई शस्त्र नहीं है, लालच तो वड्डी कोई बुराई नहीं है, जो बीजेगा सो वड्डेगा। ऐसी पहला उपदेश साहिब गुरु अमरदास महाराज का। अते इसीलिए तुसा हुणे शब्द सुनिया सी, सवैया भी सुनिया सी कि गुरु अमरदास पिता दा तिहान धरो पेंडा मुक जाएगा, मंजिल मिल जाएगी। तिहान धरो गुरु अमरदास तो मुके, ये पेंडा ही मुक जांदा है जे उन्हां दा पहला उपदेश ही असी अपने जीवन च तार लईए। ये आप सानू समझांदे सन, अते जिसले संसार तो गए ने उन्हां दा उपदेश गुरु ग्रंथ साहिब विच बाबा सुंदर जी ने दर्ज किया, इतिहास विच दर्ज है। कहिंदे ने एक गल हर एक नूं कहिंदे सन, जिस वेले उन्हां कोल आउंदा सी बाहर ना पटक अंदर झात मार, मुक दा दरवाजा खुल जाएगा। हर वेले लोकां नूं यही कहिंदे सन, बाहर की पटकना पे है, अंदर झात मार होए परसीदत। कहिंदे ने अंदर देख चित नूं चित सिमर, बस चित नाल सिमर कर फिर तैनू किसी जगह जाने की लोड़ नहीं है। कितना आसान रस्ता सानू देंदे रहे ने कुछ लोग, अनजान पुणे विच या जान के बेसमझी अंदर आखन लग पैंदे ने नाम लेना चाहिए है। साहिब गुरु अमरदास महाराज जिसले सानू हुक्म होया ना कि हर दीवान की समाप्ति तो बाद राम कली
ਰਾਗ ਆਨੰਦ ਦੀਆਂ ਇਹ ਪੰਜ ਪੌੜੀਆਂ ਅਤੇ ਆਖਰੀ ਪੜ੍ਹਨੀਆਂ ਨੇ। ਇਸ ਦਾ ਕਾਰਨ ਹੀ ਇਹ ਸੀ, ਅਸੀਂ ਕਿਸੇ ਹੋਰ ਥਾਂ ਨਾ ਭਟਕੀਏ। ਉਹਦੇ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਹੈ, ਸਦਾ ਸਿਫਤ ਸਾਲਾ ਤੇਰੀ ਨਾ ਮਨ ਵਸਾਵੇ। ਨਾਮ ਨੂੰ ਮਨ ਵਸਾਉਣ ਦਾ ਹੋਰ ਕੋਈ ਰਸਤਾ ਨਹੀਂ ਹੈ, ਉਸ ਦੀ ਸਿਫਤ ਸਲਾਹ ਲਗਾਤਾਰ ਕਰੋ। ਜਿਉਂ ਜਿਉਂ ਸਿਫਤ ਸਲਾਹ ਹੁੰਦੀ ਜਾਏਗੀ, ਨਾਮ ਆਉਣਾ ਸ਼ੁਰੂ ਹੋ ਜਾਏਗਾ। ਇਹ ਵੀ ਗੁਰੂ ਅਮਰਦਾਸ ਪਿਤਾ ਦੀ ਤੁਕ ਹੈ, ਅੰਤਰ ਖੂਟਾ ਨਾਮ ਕਾ। ਅੰਦਰ ਖੂਹ ਨਾਮ ਦਾ ਲੱਗਾ ਹੋਇਆ ਹੈ, ਇਹ ਮਤੇ ਕਿਸੇ ਨੂੰ ਖਿਆਲ ਹੋਵੇ ਕੋਈ ਬਾਹਰੋਂ ਲੈਣਾ ਹੈ। ਸਾਹਿਬ ਗੁਰੂ ਅਮਰਦਾਸ ਫੁਰਮਾਉਂਦੇ ਨੇ, ਅੰਦਰ ਨਾਮ ਦਾ ਖੂਹ ਲੱਗਾ ਹੋਇਆ ਹੈ, ਇਸ ਨੂੰ ਆਪਣੇ ਸਵਾਸਾਂ ਵਿੱਚ ਲਿਆਉਣ ਦਾ ਸਿਰਫ ਇੱਕ ਰਸਤਾ ਹੈ, ਸ਼ਬਦ ਹੈ ਕਾਢ ਪੀਏ ਪਨਹਾਰੀ। ਜਿਸ ਤਰ੍ਹਾਂ ਪਾਣੀ ਭਰਨ ਵਾਲੀ ਖੂਹ ਦੇ ਵਿੱਚੋਂ ਪਾ ਕੇ ਰੱਸੀ ਨੂੰ ਪਾਣੀ ਕੱਢ ਲੈਂਦੀ ਹੈ, ਇਸੇ ਤਰ੍ਹਾਂ ਸਵਾਸਾਂ ਅੰਦਰ ਉਸ ਦੀ ਸਿਫਤ ਸਲਾਹ ਲਿਆ ਕੇ ਆਪਣੇ ਖੂਹ ਵਿੱਚੋਂ ਨਾਮ ਰਸਨਾ 'ਤੇ ਲੈ ਆਉਣਾ ਹੈ। ਹੁਣ ਇਸ ਤੋਂ ਆਸਾਨ ਤਰੀਕਾ ਸਾਨੂੰ ਕੀ ਦੱਸ ਸਕਦੇ ਸਨ, ਤਾਂ ਕਿ ਕਦੀ ਕੋਈ ਇਨਸਾਨ ਭਟਕ ਕੇ ਕਿਧਰੇ ਪਾਸੇ ਨਾ ਜਾਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਕਿਸੇ ਵੀ ਇਤਿਹਾਸਕਾਰ ਨੂੰ ਚੁੱਕ ਲਓ, ਆਖੇਗਾ ਕਿਸੇ ਦੇ ਲਿਖਿਆ ਇਹ ਜ਼ੈਲਸ ਪ੍ਰੀਚਰ ਹੈ, ਇਤਨਾ ਪਹਾੜੀ ਜੋਸ਼ 'ਚ ਬੋਲਦੇ ਸਨ ਕਿ ਆਦਮੀ ਦੀ ਨਿਸ਼ਾ ਹੋ ਜਾਂਦੀ ਸੀ। ਕੋਈ ਕਹਿੰਦਾ ਇਤਨਾ ਮਿੱਠਾ ਬੋਲਦੇ ਸਨ ਕਿ ਉਹਨਾਂ ਦੀ ਬਾਣੀ ਹਰ ਇੱਕ ਦੇ ਹਿਰਦੇ ਅੰਦਰ ਉਜਾਗਰ ਹੋ ਜਾਂਦੀ ਸੀ, ਹਰ ਇਨਸਾਨ ਇਹਨਾਂ ਕੋਲ ਆ ਕੇ ਬੋਲ ਸਕਦਾ ਹੀ ਨਹੀਂ ਸੀ। ਮੈਂ ਉਸ ਸਭ ਤੋਂ ਵੱਡੀ ਮਿਸਾਲ ਦਿਆਂ, ਕਨਿੰਗਮ ਕਹਿੰਦਾ ਅਕਬਰ ਵਰਗਾ ਬਾਦਸ਼ਾਹ, ਉਮਰ ਉਸਦੀ 27 ਸਾਲ, ਹੈ ਬੜਾ ਨੌਜਵਾਨ, ਹਿੰਦੁਸਤਾਨ ਦਾ ਬਾਦਸ਼ਾਹ, ਸਾਹਿਬ ਗੁਰੂ ਅਮਰਦਾਸ ਕੋਲ ਆਇਆ ਅਤੇ ਕਨਿੰਗਮ ਦੇ ਸ਼ਬਦ ਨੇ, ਮੈਂ ਠੀਕ ਅੰਗਰੇਜ਼ੀ ਸੁਣਾਉਣ ਲੱਗਾ ਤਾਂ ਕਿ ਪਤਾ ਲੱਗੇ ਕਿ ਸੰਗਤ 'ਚ ਬੈਠ ਕੇ ਸਰੋਤਾ ਕਿਸ ਤਰ੍ਹਾਂ ਬਣਨਾ। ਅਸੀਂ ਤਾਂ ਕਈ ਵਾਰੀ ਜ਼ਰਾ ਕੁ ਸਾਡੇ ਕੋਲ ਗੁਣ ਹੋਵੇ ਨਾ, ਜਾਂ ਜ਼ਰਾ ਵੀ ਅਸੀਂ ਉੱਚੇ ਹੋ ਜਾਈਏ, ਸੰਗਤ 'ਚ ਸੁਣਨਾ ਹੀ ਬੰਦ ਕਰ ਦੇਣੇ ਆ। ਮੈਂ ਬੜੇ ਦੇਖੇ ਨੇ ਕਈ ਐਸੇ, ਸੰਗਤ ਵਿੱਚ ਕੋਈ ਗੱਲ ਹੁੰਦੀ ਹੋਵੇ ਨਾ, ਤਾਂ ਆਪਣੇ ਆਪ ਉੱਠ ਕੇ ਚਲੇ ਜਾਂਦੇ ਨੇ, ਸ਼ਬਦ ਹੁੰਦਾ ਵੀ ਉੱਠ ਕੇ ਚਲੇ ਜਾਂਦੇ ਨੇ। ਇੱਥੇ ਤਾਂ ਸਮਾਂ ਹੀ ਅਸੀਂ ਥੋੜ੍ਹਾ ਜਿਹਾ ਰੱਖਿਆ। ਕਨਿੰਗਮ ਕਹਿੰਦਾ ਗੁਰੂ ਅਮਰਦਾਸ ਫਾਊਂਡ ਇਨ ਅਕਬਰ ਐਨ ਅਟੈਂਟਿਵ ਲਿਸਨਰ। ਹੁਣ ਇਹਦਾ ਠੀਕ ਤਰਜਮਾ ਇਹ ਹੈ, ਗੁਰੂ ਅਮਰਦਾਸ ਨੇ ਅਕਬਰ ਵਿੱਚ ਇੱਕ ਸ਼ਾਨਦਾਰ ਸਰੋਤਾ ਦੇਖਿਆ ਜਿਸ ਦੀ ਸੁਰਤ ਇਕਾਗਰ ਸੀ। ਕਿਸ ਤਰ੍ਹਾਂ ਉਹ ਅਕਬਰ ਨੂੰ ਤਾਂ ਸਾਰੀ ਦੁਨੀਆਂ ਦੇ ਕੰਮ ਸਨ, ਤੁਸੀਂ ਆਪ ਹੀ ਦੇਖਿਆ। ਸਾਡੇ ਕੰਮ ਕਿਤਨੇ ਨੇ, ਮੈਂ ਦੁਕਾਨ ਹੀ ਜਾ ਕੇ ਖੋਲ੍ਹਣੀ, ਹੋਰ ਮੇਰਾ ਕੀ ਕੰਮ ਹੈ, ਮੇਰਾ ਇਸ ਤੋਂ ਵੱਡਾ ਕੰਮ ਤਾਂ ਹੈ ਹੀ ਨਹੀਂ ਹੈ ਨਾ। ਉਹ ਆਖਦਾ ਦੇਖੋ ਅਕਬਰ 2 ਘੰਟੇ 27 ਮਿੰਟ ਸਾਹਿਬ ਗੁਰੂ ਅਮਰਦਾਸ ਨੂੰ ਸੁਣਦਾ ਰਿਹਾ, ਅਟੈਂਟਿਵ ਲਿਸਨਰ। ਐਸਾ ਕੋਈ ਅਟੈਂਟਿਵ ਲਿਸਨਰ ਹੋਇਆ ਨਹੀਂ ਹੈ ਜਿਸ ਨੂੰ ਸਾਰੇ ਹਿੰਦੁਸਤਾਨ ਦਾ ਫਿਕਰ ਹੈ, ਉਹ ਗੁਰੂ ਅਮਰਦਾਸ ਦੇ ਦਰਵਾਜ਼ੇ ਆ ਕੇ ਅਟੈਂਟਿਵ ਲਿਸਨਰ ਹੋ ਗਿਆ। ਸਾਨੂੰ ਤਾਂ ਸਿਰਫ ਆਪਣਾ ਫਿਕਰ ਹੈ, ਗੁਰਦੁਆਰੇ ਆ ਕੇ ਅਸੀਂ ਅਟੈਂਟਿਵ ਲਿਸਨਰ ਕਿਉਂ ਨਹੀਂ ਹੁੰਦੇ? ਉਸਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇੱਥੇ ਅਸੀਂ ਉਸਨੂੰ ਉਹ ਖੁਰਾਕ ਨਾ ਦੇ ਸਕਦੇ ਹੋਈਏ ਜਿਹੜੀ ਉਸਨੂੰ ਚਾਹੀਦੀ ਹੈ। ਪਰ ਇੱਕ ਤਾਂ ਪੱਕ ਹੈ ਨਾ, ਇੱਥੇ ਵਾਤਾਵਰਨ ਦੇਖੋ, ਕਾਲੀ ਇੱਥੇ ਕੋਈ ਨਹੀਂ ਹੈ, ਇੱਥੇ ਕਿਸੇ ਦਾ ਪੋਹ ਨਹੀਂ ਹੈ। ਇਸ ਕਰਕੇ ਗੁਰੂ ਅਮਰਦਾਸ ਬਹੁਤ ਵੱਡੇ ਹਨ, ਜਿਸ ਲਈ ਪੱਟਾ ਨੇ ਕਿਹਾ ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਤੇਰੇ ਦਰਵਾਜ਼ੇ 'ਤੇ ਆ ਕੇ ਪੰਡਿਤ ਬੇਨੀ ਵਰਗਾ, ਜਿਸ ਦੇ ਕੋਲ ਉਸ ਜ਼ਮਾਨੇ ਅੰਦਰ 40 ਗੱਡੇ ਸਨ ਕਿਤਾਬਾਂ ਦੇ, ਅਤੇ ਆ ਕੇ ਦੇਖਦਾ ਹੈ, ਆਪਣੇ ਸਾਥੀਆਂ ਨੂੰ ਕਹਿੰਦਾ ਬੜਾ ਬੜਾ ਅਜੀਬ ਹੈ ਗੁਰੂ ਅਮਰਦਾਸ, ਨਾ ਇੱਥੇ ਚਰਚਾ ਹੈ, ਨਾ ਇੱਥੇ ਅਰਚਾ ਹੈ, ਨਾ ਇੱਥੇ ਸੰਜਮ ਹੈ, ਨਾ ਇੱਥੇ ਵਰਤ ਹੈ, ਨਾ ਇੱਥੇ ਕਰਮ ਹੈ, ਨਾ ਇੱਥੇ ਪਰਮ ਹੈ, ਨਾ ਇਸ ਸਥਾਨ ਦੇ ਉੱਤੇ ਪੁਰਾਣਾਂ ਦੀਆਂ ਅਠਖੇਰੀਆਂ ਹਨ, ਨਾ ਇੱਥੇ ਵੇਦਾਂ ਦੀਆਂ ਕੁੰਤਰਾਂ ਹਨ, ਨਾ ਸ਼ਾਸਤਰੀ ਇੱਥੇ ਕੋਈ ਹੋ ਰਹੀ ਹੈ, ਜਿਮਨਾਸਟਿਕ ਹੋ ਰਹੀ ਹੈ। ਇਹ ਐਸਾ ਗੁਰੂ ਕੀ ਕਰ ਰਿਹਾ ਹੈ ਕਿ ਸਾਰੇ ਹੀ ਇੱਥੇ ਮਹਾਤਮਾ ਬਣੇ ਹੋਏ ਹਨ? ਅਤੇ ਉਸ ਵੇਲੇ ਮਹਾਰਾਜ ਨੇ ਕਿਹਾ ਸੀ ਤੈਨੂੰ ਮਮਤਾ ਛੱਡਣ ਦੀ ਜਾਂਚ ਨਹੀਂ ਆਈ। ਬਸ ਇਤਨੀ ਗੱਲ ਸੁਣ ਕੇ ਪੰਡਿਤ ਬੇਨੀ ਆਪਣੀਆਂ ਸਾਰੀਆਂ ਪੁਸਤਕਾਂ ਦਰਿਆ ਬਿਆਸਾ ਵਿੱਚ ਰੋੜ ਆਇਆ। ਹੁਣ ਇਹ ਹੀ ਸਾਡਾ ਘਰ ਹੈ ਨਾ, ਜਿੱਥੇ ਨਾ ਚਰਚਾ ਹੈ, ਨਾ ਬਹਿਸ ਹੈ, ਨਾ ਅਰਚਾ ਹੈ, ਨਾ ਪਰਮ ਹੈ, ਨਾ ਕਰਮ ਹੈ, ਨਾ ਵਰਤ ਹੈ, ਨਾ ਸੰਜਮ ਹੈ। ਇੱਥੇ ਤਾਂ ਸਿਵਾਏ ਇੱਕੋ ਹੀ ਚੀਜ਼ ਮਿਲ ਰਹੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਨਾਮ ਨੂੰ ਪ੍ਰਗਟ ਕਰਨ ਦਾ ਰਸਤਾ ਇਹ ਸੰਗਤ ਹੈ। ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਬਰਕਤ ਸੀ। ਸ਼ਾਇਦ ਇਸ ਤੋਂ ਵੱਡੀ ਬਰਕਤ ਕੀ ਹੋਏਗੀ, ਆਪ ਤਕਰੀਬਨ ਗੋਇੰਦਵਾਲ ਅੰਦਰ 22 ਸਾਲ ਰਹੇ ਹਨ। ਹੁਣ ਉਹਨਾਂ ਦੀ ਬਖਸ਼ਿਸ਼ ਦਾ ਅੰਦਾਜ਼ਾ ਇੱਥੋਂ ਲਗਾ ਲਓ। ਇੱਕ ਵਾਰੀ ਸਿਰਫ ਇੱਕ ਮਾਂ ਦੀ ਚੀਕ ਸੁਣੀ ਨੇ ਕਿ ਉਸਦਾ ਜਵਾਨ ਬੱਚਾ ਮਰ ਗਿਆ ਹੈ, ਅਤੇ ਸੁਭਾਵਕ ਮੂੰਹ 'ਚੋਂ ਨਿਕਲ ਗਿਆ, ਜਦ ਤੱਕ ਮੈਂ ਆਪਣੇ ਸਰੀਰ ਵਿੱਚ ਹਾਂ, ਇਸ ਗੋਇੰਦਵਾਲ ਅੰਦਰ ਕਿਸੇ ਮਾਂ ਦੇ ਸਾਹਮਣੇ ਕਿਸੇ ਦਾ ਜਵਾਨ ਬੱਚਾ ਨਾ ਮਰੇ, ਇਸ ਗੋਇੰਦਵਾਲ ਦੀ ਚੀਕ ਨਹੀਂ ਉੱਠਣੀ ਚਾਹੀਦੀ। ਇਸੇ ਕਰਕੇ ਲਿਖਿਆ ਨਾ, ਗੋਇੰਦਵਾਲ ਗੋਬਿੰਦਪੁਰੀ ਸਮ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਕੈਸਾ ਵਾਤਾਵਰਨ ਗੋਇੰਦਵਾਲ ਦਾ ਹੋਏਗਾ, ਕਿਸ ਤਰ੍ਹਾਂ ਸਾਹਿਬ ਨੇ ਇਸ ਨੂੰ ਸਵਰਗ ਬਣਾ ਦਿੱਤਾ ਹੋਏਗਾ। ਅਤੇ ਇਹ ਨਹੀਂ, ਵਪਾਰੀ ਵੀ ਬੜੇ ਸਨ, ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ, ਉਸ ਵੇਲੇ ਹਿੰਦੁਸਤਾਨ ਦਾ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਗੋਇੰਦਵਾਲ ਬਣ ਗਿਆ ਸੀ। ਮੈਂ ਤੁਹਾਨੂੰ ਅਬੁਲ ਫਜ਼ਲ ਸੁਣਾਉਣ ਲੱਗਾ, ਆਈਨੇ ਅਕਬਰੀ ਵਿੱਚੋਂ ਸੁਣਾਉਣ ਲੱਗਾ। ਅਕਬਰ ਦੇ ਦਰਬਾਰ ਅੰਦਰ ਕੁਛ ਲੋਕਾਂ ਨੇ ਆ ਕੇ ਕਿਹਾ, ਬੜੀ ਤੰਗੀ ਹੈ ਦਿੱਲੀ ਅੰਦਰ ਤੇਲ ਦੀ, ਸਰ੍ਹੋਂ ਦੀ ਤੇਲ ਦੀ ਬੜੀ ਤੰਗੀ ਹੈ। ਅਤੇ ਇਹ ਸਵਾਏ ਪਤਾ ਲੱਗਿਆ ਸਾਰੇ ਵਪਾਰੀ ਗੋਇੰਦਵਾਲ ਹਨ, ਇਸ ਲਈ ਤੁਸੀਂ ਕਦੀ ਗੁਰੂ ਅਮਰਦਾਸ ਨੂੰ ਕਹਿ ਦਿਓ ਕਿ ਇੱਥੇ ਤੇਲ ਸਾਨੂੰ ਪਹੁੰਚਾ ਦਿੱਤਾ ਕਰੇ, ਬੜੀ ਖੇਚਲ ਹੁੰਦੀ ਹੈ। ਅਤੇ ਵਪਾਰੀਆਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਅਕਬਰ ਨੇ ਕਿਹਾ, ਤੇਲ ਪਹੁੰਚਾਓ, ਅਸਾਬ ਲਾਓ, ਕਿਤਨਾ ਅਮੀਰ ਉਹ ਸ਼ਹਿਰ ਹੋਏਗਾ ਗੋਇੰਦਵਾਲ। ਆਪ ਦੇ ਵਪਾਰੀਆਂ ਨੇ ਅਕਬਰ ਨੂੰ ਲਿਖਿਆ, ਗੋਇੰਦਵਾਲ ਤੋਂ ਲੈ ਕੇ ਦਿੱਲੀ ਤੱਕ ਨਹਿਰ ਖੁਦਵਾ ਦੇ, ਅਤੇ ਇਸ ਨੂੰ ਤੇਲ ਨਾਲ ਭਰ ਦਿਆਂਗੇ ਤਾਂ ਕਿ ਤੇਰੇ ਸ਼ਹਿਰ ਨੂੰ ਕਦੀ ਟੋਟ ਹੀ ਨਾ ਆਵੇ। ਇਹ ਸੀ ਸਾਡਾ ਗੋਇੰਦਵਾਲ, ਜਿਹਨੂੰ ਕਹਿੰਦੇ ਹਾਂ ਗੋਬਿੰਦਪੁਰੀ ਸਮ। ਅਤੇ ਆਪ ਜਰਨੈਲ ਵਕਤ ਦਾ ਸਭ ਤੋਂ ਵੱਡਾ ਜਰਨੈਲ ਗੋਇੰਦਵਾਲ ਦਰਸ਼ਨਾਂ ਨੂੰ ਆਇਆ, ਜਿਹਦਾ ਨਾਂ ਹੈ ਬਾਅਦ ਵਿੱਚ ਕੋਈ ਨਾਂ ਉਹਦਾ ਹੈ ਅਬਦੁੱਲਾ। ਮਹਾਰਾਜ ਦੇ ਦਰਸ਼ਨ ਕਰਕੇ ਬਣ ਗਿਆ ਅੱਲਾ ਯਾਰ, ਬਸ ਇੰਨਾ ਹੀ ਫਰਕ ਹੁੰਦਾ। ਜਿਸ ਵੇਲੇ ਆਇਆ ਅਤੇ ਭਾਈ ਬਾਹਰੋਂ ਸਾਡੇ 'ਚ ਇੱਕ ਬੜੇ ਪ੍ਰਸਿੱਧ ਸਿੱਖ ਹੋਏ ਹਨ, ਜਿਨ੍ਹਾਂ ਦੇ ਬਾਰੇ ਮਸ਼ਹੂਰ ਹੈ ਕਿ ਰੋਜ਼ ਡੱਲੇ ਤੋਂ ਚੱਲ ਕੇ ਦਰਸ਼ਨ ਕਰਨ ਜਾਂਦੇ ਸਨ। ਪਾਰੋ ਜੁਲਕਾ ਜਿਹਨੂੰ ਕਹਿੰਦੇ ਨੇ, ਇਹ ਆ ਕੇ ਦਰਸ਼ਨ ਕਰਦਾ ਸੀ, ਭਾਵੇਂ ਚੱਕੜ ਹੋਵੇ, ਮੀਂਹ ਹੋਵੇ, ਬਾਰਿਸ਼ ਹੋਵੇ, ਰੁਕਦਾ ਨਹੀਂ ਸੀ ਕੋੜੇ ਦੇ ਸਿਵਾ, ਬਾਣੀ ਪੜਦਾ ਆਉਂਦਾ ਸੀ। ਜਿਸ ਵੇਲੇ ਬਾਣੀ ਪੜਦਾ ਸੀ, ਰਸਤੇ 'ਚ ਪਸ਼ੂ ਪੰਛੀ ਸਾਰੇ ਰਸਤਾ ਦੇ ਦਿੰਦੇ ਸਨ, ਆ ਰਿਹਾ ਬਾਣੀ ਇਹਦੀ ਸੁਣਨੀ ਹੈ। ਇੱਕ ਦਿਨ ਪਾਰੋ, ਜਿਸ ਵੇਲੇ ਭਾਈ ਪਾਰੋ ਜੀ ਗੋਇੰਦਵਾਲ ਨੂੰ ਆਏ, ਰਸਤੇ 'ਚ ਬਿਆਸ ਪੈਂਦੀ ਸੀ, ਜ਼ਰਾ ਚੜ੍ਹੀ ਹੋਈ ਸੀ, ਇਹਨਾਂ ਨੂੰ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਲਾਹੌਰ ਵੱਲ ਜਾ ਰਿਹਾ ਸੀ, ਉਹ ਫੌਜਾਂ ਲੈ ਕੇ ਬੈਠੇ ਸੀ। ਭਾਈ ਪਾਰੋ ਨੇ ਇਹ ਨਹੀਂ ਦੇਖਿਆ, ਹੜ੍ਹ ਹੈ, ਪਾਣੀ ਚੜ੍ਹਿਆ ਹੋਇਆ, ਘੋੜੇ ਨੂੰ ਠੇਲ ਦਿੱਤਾ ਅਤੇ ਚਲਾ ਗਿਆ, ਦਰਸ਼ਨ ਕਰਕੇ ਹੀ ਵਾਪਸ ਆ ਗਿਆ। ਅਤੇ ਇਸ ਜਰਨੈਲ ਨੇ ਪੁੱਛਿਆ, ਇਹ ਤੈਨੂੰ ਕਿਹੜੀ ਸ਼ਕਤ ਹੈ ਜਿਹੜੀ ਦਰਿਆ ਪਾਰ ਲਗਾ ਕੇ ਲੈ ਗਈ? ਕਹਿਣ ਲੱਗੇ, ਗੁਰੂ ਅਮਰਦਾਸ ਦੇ ਦਰਸ਼ਨਾਂ ਦੀ ਖਿੱਚ ਇਤਨੀ ਹੈ ਕਿ ਮੈਨੂੰ ਇਹ ਜਲ ਦਿਸਿਆ ਹੀ ਨਹੀਂ ਹੈ। ਉਸਨੇ ਕਿਹਾ, ਮੈਨੂੰ ਵੀ ਇਸ 'ਤੇ ਦਰਸ਼ਨ ਕਰਾ। ਉਹ ਫਿਰ ਮਹਾਰਾਜ ਕੋਲ ਆਇਆ ਅਤੇ ਅੱਲਾ ਯਾਰ ਬਣਿਆ। ਉਸ ਨੂੰ ਇੱਕ ਮੰਜੀ ਵੀ ਮਹਾਰਾਜ ਨੇ ਬਖਸ਼ੀ, ਤਾਂ ਕਿ ਐਸਾ ਵੀ ਹੈ ਜਿਹੜਾ ਸਭ ਕੁਝ ਛੱਡ ਕੇ ਆ ਰਿਹਾ। ਇਹ ਤਾਂ ਗੁਰੂ ਅਮਰਦਾਸ ਮਹਾਰਾਜ ਦੀਆਂ ਬਰਕਤਾਂ ਆਤਮਕ ਹਨ, ਪਰ ਜਿਹੜੀਆਂ ਸਾਡੇ ਪੰਥ ਨੂੰ ਹਨ, ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਹੈ। ਸਭ ਤੋਂ ਵੱਡੀ ਬਰਕਤ ਆਨੰਦ ਕਾਰਜ, ਤਾਰਾ ਚੰਦ ਡਾਕਟਰ ਲਿਖਦਾ ਹੈ, ਸਾਹਿਬ ਗੁਰੂ ਅਮਰਦਾਸ ਪਿਤਾ ਨੇ ਸਿਰਫ ਆਨੰਦ ਕਾਰਜ ਦੀ ਮਰਿਆਦਾ ਨੂੰ ਚਲਾ ਕੇ ਸਿੱਖਾਂ ਨੂੰ ਨਿਆਰਾ ਕਰ ਦਿੱਤਾ। ਉਹਦੇ ਵੀ ਠੀਕ ਸ਼ਬਦ ਬੋਲਾਂ, ਕਹਿੰਦਾ ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਅਮਰਦਾਸ ਜਿਸ ਵੇਲੇ ਆਨੰਦ ਕਾਰਜ ਸ਼ੁਰੂ ਕੀਤਾ ਹੈ, ਹੀ ਮੇਡ ਸਿੱਖਇਜ਼ਮ ਡਿਸਟਿੰਕਟ ਫਰੋਮ ਹਿੰਦੂਇਜ਼ਮ। ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਨਿਆਰਾ ਬਣਾ ਕੇ ਰੱਖ ਦਿੱਤਾ ਹੈ, ਕਿਉਂਕਿ ਆਨੰਦ ਕਾਰ ਵਿਆਹ ਇੱਕ ਐਸਾ ਹੁੰਦਾ ਸੀ ਜਿਸ ਵਿੱਚ ਪੰਡਿਤ ਦੀ ਬੜੀ ਲੋੜ ਪੈਂਦੀ ਸੀ, ਤੱਤਾਂ ਦੀ ਪੂਜਾ ਹੁੰਦੀ ਸੀ। ਇਹਨਾਂ ਨੇ ਉਸ ਵੇਲੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ, ਉਂਝ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਹੋ ਗਿਆ ਸੀ, ਆਨੰਦ ਕਾਰਜ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਆਰੰਭ ਹੋ ਗਈ ਸੀ। ਕਿਉਂਕਿ ਪੁਰਾਤਨ ਜਨਮ ਸਾਖੀ 'ਚ ਲਿਖਿਆ ਹੈ, ਪੰਡਿਤਾਂ ਨੇ ਕਿਹਾ ਇਹਦੀ ਅਸਾਂ ਮਰਿਆਦਾ ਨਹੀਂ ਪੜ੍ਹਾਉਣੀ ਇਸ ਨਾਨਕ ਦੀ, ਇਹਨੇ ਜੰਝੂ ਨਹੀਂ ਪਾਇਆ, ਇਹ ਸਾਡੀ ਰੀਤੀ 'ਚ ਨਹੀਂ ਆਇਆ। ਬੜੀ ਘਬਰਾਹਟ ਹੋਈ ਬਟਾਲੇ ਅੰਦਰ ਕਿ ਹੁਣ ਕੀ ਹੋਏਗਾ, ਪਰ ਗੁਰੂ ਨਾਨਕ ਨੂੰ ਤਾਂ ਪੁੱਜ ਸਕਦਾ ਸੰਸਾਰ 'ਤੇ, ਕੋਈ ਹੈ ਦੁਨੀਆਂ 'ਤੇ ਗੁਰੂ ਨਾਨਕ ਨੂੰ ਪੁੱਜਣ ਵਾਲਾ? ਉਸ ਵੇਲੇ ਆਖਦੇ ਨੇ, ਘਬਰਾਓ ਨਾ, ਇੱਕ ਚੌਕੀ ਲਿਆਓ, ਚੌਕੀ ਦੇ ਉੱਤੇ ਇੱਕ ਓਂਕਾਰ ਆਪਣੀ ਹੱਥੀਂ ਲਿਖ ਕੇ ਰੱਖ ਦਿੱਤਾ। ਤੇ ਚਾਰ ਲਾਵਾਂ ਲਲੀਆਂ, ਇਹ ਆਨੰਦ ਕਾਰਜ ਦੀ ਮਰਿਆਦਾ ਦਾ ਆਰੰਭ ਹੈ। ਤਾਂ ਕਿ ਕਦੀ ਕਿਸੇ ਨੂੰ ਖਿਆਲ ਨਾ ਆਵੇ ਕਿ ਆਨੰਦ ਕਾਰਜ ਦੇ ਵੇਲੇ ਮੈਂ ਕਿਸੇ ਦਾ ਸਹਾਰਾ ਲੈਣਾ, ਸਵਾਏ ਵਾਹਿਗੁਰੂ ਤੋਂ ਕਿਸੇ ਦਾ ਸਹਾਰਾ ਨਹੀਂ ਹੈ। ਫਿਰ ਗੁਰੂ ਗ੍ਰੰਥ ਸਾਹਿਬ ਸਾਡੀ ਬਰਕਤ ਮਿਲੀ, ਅਸੀਂ ਫਿਰ ਚਾਰ ਲਾਵਾਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਲੈਂਦੇ ਹਾਂ ਕਿ ਇੱਕ ਓਂਕਾਰ ਦਾ ਸਾਰਾ ਮੁਜਸਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਹੈ। ਇਹ ਗੁਰੂ ਅਮਰਦਾਸ ਮਹਾਰਾਜ ਨੇ ਮਰਿਆਦਾ ਬਣਾ ਦਿੱਤੀ, ਇਹ ਉਹਨਾਂ ਨੇ ਸਾਨੂੰ ਇੱਕ ਬੜੀ ਦਾਤ ਦਿੱਤੀ। ਅਤੇ ਦੂਸਰੀ ਦਾਤ, ਮਰਨ ਦੇ ਨਾਲ ਜਿਤਨੇ ਵੀ ਰੀਤਾਂ ਲੱਗੀਆਂ ਸਨ ਸਾਰੀਆਂ ਆਪਣੇ ਤੋੜ ਦਿੱਤੀਆਂ। ਦੇਖੋ ਕਿਤਨਾ ਹੋਰ ਪਰਪਕਾਰ ਹੋ ਸਕਦਾ ਹੈ। ਸਾਰੀ ਦੁਨੀਆਂ ਕਹਿੰਦੀ ਸੀ ਜੇ ਕੋਈ ਮਰ ਜਾਏ ਤਾਂ ਬੜੀ ਉੱਚੀ ਆਵਾਜ਼ ਦੇਣੀ ਚਾਹੀਦੀ। ਖਿਆਲ ਹੈ ਸਾਡੇ ਗੁਆਂਢੀ ਭਰਾਵਾਂ ਦਾ, ਉਹਨਾਂ ਦਾ ਵੀ ਹੋਵੇਗਾ ਕਿ ਜੇ ਕੋਈ ਸਰੀਰ ਛੱਡ ਰਿਹਾ ਹੈ ਉਸ ਵੇਲੇ ਤੁਸੀਂ ਰੋਵੋ ਜ਼ਰੂਰ। ਇਸ ਕਰਕੇ ਜੇ ਨਹੀਂ ਰੋਵੋਗੇ ਤਾਂ ਉਹਦੀ ਆਤਮਾ ਦੁਖੀ ਹੋਏਗੀ। ਇਹ ਉਹਨਾਂ ਦੇ ਗੜ ਪੁਰਾਣੀ 'ਚ ਲਿਖਿਆ ਹੈ। ਪਰ ਗੁਰੂ ਅਮਰਦਾਸ ਤੁਮੀ ਧਨ ਹੈ, ਅੱਜ ਤਾਂ ਅਸੀਂ ਧਨ ਧਨ 'ਤੇ ਕਰਨੇ ਹਾਂ। ਤੁਸਾਂ ਆਖਿਆ ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜਿਉ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਉਹ ਕਹਿੰਦੇ ਬਗੈਰ ਰੋਏ ਤੋਂ ਆਤਮਾ ਸੁਖੀ ਨਹੀਂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਹੁਕਮ ਕਰ ਗਏ ਕਦੀ ਰੋਣਾ ਨਹੀਂ ਹੈ, ਤਾਂ ਕਿ ਜਿਹੜੀ ਆਤਮਾ ਜਾ ਰਹੀ ਹੈ ਗੁਰੂ ਦੇ ਚਰਨਾਂ ਅੰਦਰ ਉਸੇ ਤਰ੍ਹਾਂ ਹੀ ਜਾਏ। ਇੱਕ ਗਲਤੀ ਸਾਡੇ ਕੋਲ ਬੜੀ ਹੋ ਰਹੀ ਹੈ, ਕਿਉਂਕਿ ਸੱਦ ਦਾ ਪਾਠ ਤਾਂ ਸੁਣਦੇ ਹਾਂ ਨਾ, ਇਹ ਖਿਆਲ ਕਿਉਂ ਪੈਦਾ ਹੋਵੇ ਕਿ ਆਤਮਿਕ ਸ਼ਾਂਤੀ ਲਈ ਕੁਛ ਕਰ ਰਹੇ ਹਾਂ, ਗਲਤੀ ਨਾਲ ਨਿਕਲ ਜਾਂਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕੜਾਈ ਨਾਲ ਕਿਹਾ ਸੀ, ਜੇ ਕਿਸੇ ਸਿੱਖ ਦੀ ਸਰੀਰ 'ਚ ਪਈ ਹੋਈ ਆਤਮਾ ਸਾਰੀ ਜ਼ਿੰਦਗੀ ਬਾਣੀ ਸੁਣ ਕੇ ਸ਼ਾਂਤ ਨਹੀਂ ਹੋਈ ਤਾਂ ਭਲਿਆ ਲੋਕਾ ਤੇਰੇ ਪਿੱਛੋਂ ਕਰਨ ਨਾਲ ਉਹ ਸ਼ਾਂਤ ਨਹੀਂ ਹੋਣ ਲੱਗੇ। ਇਹ ਸਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, 52 ਹੁਕਮਾਂ ਵਿੱਚੋਂ ਹੁਕਮ ਹੈ ਕਿ ਸਿੱਖ ਦੀ ਆਤਮਾ ਜਿਸ ਵੇਲੇ ਸਰੀਰ 'ਚੋਂ ਉੱਡਦੀ ਹੈ ਸਿੱਧੀ ਵਾਹਿਗੁਰੂ ਦੇ ਚਰਨਾਂ ਵਿੱਚ ਜਾਂਦੀ ਹੈ, ਇਸ ਨੂੰ ਕਿਸੇ ਹੋਰ ਵਸਤੂ ਦੀ ਲੋੜ ਨਹੀਂ ਹੈ। ਇਹ ਗੁਰੂ ਅਮਰਦਾਸ ਪਿਤਾ ਦੀ ਦੇਣ ਹੈ। ਮੇਰਾ ਜਨਮ ਵੀ ਸਵਾਰ ਦਿੱਤਾ, ਇਸ ਤੋਂ ਵੱਡੀ ਕੀ ਖੁਸ਼ੀ ਹੋ ਸਕਦੀ ਹੈ ਕਿ ਜਿਸ ਦੀ ਗੋਦ ਅੰਦਰ ਪੋਤਰਾ ਆਵੇ ਅਤੇ ਆਖੇ ਆਨੰਦ ਵਿਹਾਓ ਮੇਰੀ ਮਾਏ। ਇਹ ਹੈ ਗੁਰੂ ਅਮਰਦਾਸ ਪਿਤਾ। ਫਿਰ ਸਭ ਤੋਂ ਵੱਡੀ ਗੱਲ, ਬੜੀ ਬਹਿਸ ਹੋਈ ਕੁਛ ਲੋਕਾਂ ਅੰਦਰ ਕਿ ਐਸਾ ਆਸਾਨ ਧਰਮ ਕਿਉਂ ਹੈ ਇਹਨਾਂ। ਕਹਿੰਦੇ ਨੇ ਜੀ ਕੋਈ ਖਾਸ ਗੱਲ ਦੱਸੋ ਜਿਹੜੀ ਬੜੀ ਆਸਾਨ ਹੋਵੇ। ਤੁਸੀਂ ਕਹਿੰਦੇ ਹੋ ਬੜਾ ਸਰਲ ਹੈ ਸਿੱਖ ਧਰਮ, ਬੜਾ ਸਾਦਾ ਹੈ, ਬੜਾ ਸਸਤਾ ਹੈ, ਇਸ ਜਿਹਾ ਕੋਈ ਹੈ ਹੀ ਨਹੀਂ ਹੈ। ਇਹ ਸਾਰੀ ਦੁਨੀਆਂ ਦੇ ਧਰਮਾਂ ਨੇ ਇੱਕ ਦਿਨ ਬੈਠ ਕੇ ਵਿਚਾਰ ਕੀਤੀ, ਵਿੱਚ ਵਿਦਵਾਨ ਵੀ ਬੈਠੇ ਹੋਏ ਸਨ, ਸਾਡਾ ਵਿਦਵਾਨ ਵੀ ਵਿੱਚ ਬੈਠੇ ਅਸੀਂ। ਉਸਨੇ ਕਿਹਾ ਭਾਈ ਇਸ ਤੋਂ ਸਾਦਾ ਕੀ ਧਰਮ ਹੋ ਸਕਦਾ ਹੈ। ਜੇ ਸਿੱਖ ਦੇ ਘਰ ਕੋਈ ਪੈਦਾ ਹੋਵੇ ਤਾਂ ਆਖਦੇ ਨੇ ਆਨੰਦ ਵਿਆਹ ਮੇਰੀ ਮਾਏ, ਜੇ ਇਸ ਦਾ ਵਿਆਹ ਹੋਵੇ ਅਤੇ ਪੜ੍ਹਦੇ ਨੇ ਆਨੰਦ ਵਿਆਹ ਮੇਰੀ ਮਾਏ, ਅਤੇ ਜੇ ਕੋਈ ਗੁਜ਼ਰ ਜਾਏ ਤਾਂ ਪੜ੍ਹਦੇ ਨੇ ਆਨੰਦ ਵਿਆਹ ਮੇਰੀ ਮਾਏ। ਐਸਾ ਕੋਈ ਦੁਨੀਆਂ ਅੰਦਰ ਧਰਮ ਦੱਸੋ। ਜੇ ਕੋਈ ਪੈਦਾ ਹੋ ਰਿਹਾ ਤਾਂ ਆਖਣੇ ਹਾਂ ਸ਼ੁਕਰ ਹੈ ਆਨੰਦ ਵਿਆਹ ਮੇਰੀ ਮਾਏ। ਜੇ ਮੇਰੇ ਘਰ ਕੋਈ ਲੜ ਲੱਗ ਕੇ ਆ ਰਹੀ ਹੈ ਤਾਂ ਮੈਂ ਕਹਿਣਾ ਆਨੰਦ ਵਿਆਹ ਮੇਰੀ ਮਾਏ। ਅਤੇ ਜੇ ਮੇਰਾ ਸਾਥ ਕੋਈ ਛੱਡ ਕੇ ਜਾ ਰਿਹਾ ਹੈ ਤਾਂ ਮੈਂ ਆਖਣਾ ਆਨੰਦ ਵਿਆਹ ਮੇਰੀ ਮਾਏ। ਇਹ ਹੈ ਗੁਰੂ ਅਮਰਦਾਸ ਪਿਤਾ, ਜਿਸ ਦਾ ਸਾਨੀ ਕੋਈ ਸੰਸਾਰ 'ਤੇ ਨਹੀਂ ਹੈ। ਇਸ ਤੋਂ ਕੋਈ ਸਾਦਾ, ਇਸ ਤੋਂ ਕੋਈ ਸਰਲ, ਕੋਈ ਦੁਨੀਆਂ ਦਾ ਧਰਮ ਤੁਸੀਂ ਕਿਸੇ ਸੰਸਾਰ 'ਤੇ ਲਿਆ ਕੇ ਦੱਸੋ, ਤੁਸੀਂ ਭਾਵੇਂ ਕੋਈ ਪੁਸਤਕ ਪੜ੍ਹ ਲੈਣੀ, ਕੋਈ ਧਰਮ ਗ੍ਰੰਥ ਪੜ੍ਹ ਲੈਣਾ, ਵਿਆਹ ਵਾਲੀ ਵੱਖ ਮਰਿਆਦਾ, ਜਨਮ ਵਾਲੀ ਵੱਖ ਮਰਿਆਦਾ ਅਤੇ ਸੰਸਾਰ ਤੋਂ ਜਾਣ ਵਾਲੀ ਵੱਖ ਮਰਿਆਦਾ, ਇਹ ਹੈ ਗੁਰੂ ਅਮਰਦਾਸ ਪਿਤਾ। ਜਿਸ ਦਾ ਦਿਨ ਮੈਂ ਹੱਥ ਜੋੜ ਕੇ ਤਾਂ ਹੀ ਕੱਲ੍ਹ ਬੇਨਤੀ ਕੀਤੀ ਸੀ, ਅੱਜ ਦਾ ਦਿਨ ਸਾਡੇ ਸਾਰੇ ਜਿਤਨੇ ਵੀ ਪੈਂਡੇ ਹਨ ਮੁਕਾਨ ਦਾ ਦਿਨ ਹੈ। ਹੁਣ ਮੰਜ਼ਿਲ ਦਿਸ ਪਈ ਹੈ ਅਤੇ ਜਿਸ ਵੇਲੇ ਮੰਜ਼ਿਲ ਦਿਸ ਪਈ ਉਤਸ਼ਾਹ ਬੜਾ ਆਉਂਦਾ ਸਾਡੇ। ਹੁਣ ਤਾਂ ਚਲੋ ਕਾਰਾਂ ਚੱਲ ਪਈਆਂ ਨੇ ਨਾ, ਅਤੇ ਅਸੀਂ ਜਿਸ ਵੇਲੇ ਪਿੰਡ ਜਾਂਦੇ ਸਾਂ ਨਾ ਆਪਣੀ ਮਾਂ ਦੇ ਅਤੇ ਟਾਂਗਾ ਹੁੰਦਾ ਸੀ, ਅਤੇ ਜਿਸ ਵੇਲੇ ਉਹਦਾ ਪਿੰਡ ਦਿਸੇ ਘੋੜਾ ਤੇਜ਼ ਹੋ ਪਏ, ਅਸੀਂ ਕਿ ਘੋੜਾ ਕਿਉਂ ਤੇਜ਼ ਹੋ ਪੈਂਦਾ। ਅਤੇ ਸਾਨੂੰ ਜਿਹੜਾ ਚਲਾਉਣ ਵਾਲਾ ਸੀ ਗਾੜੀ ਬਾਨ ਕਹਿੰਦਾ ਸੀ ਇਹਨੂੰ ਆਪਣੀ ਮੰਜ਼ਿਲ ਦਿਸ ਪਈ ਹੈ। ਅਤੇ ਜੇ ਸਿੱਖ ਨੂੰ ਆਪਣੀ ਮੰਜ਼ਿਲ ਦਿਸ ਪਈ ਹੋਵੇ ਤਾਂ ਫਿਰ ਉਤਸ਼ਾਹ ਵਿੱਚ ਨਾ ਆਵੇ, ਇਹ ਹੋ ਨਹੀਂ ਸਕਦਾ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਸਾਨੂੰ ਮੰਜ਼ਿਲ ਦੱਸ ਦਿੱਤੀ ਹੈ। ਅਤੇ ਫਿਰ ਜਿਸ ਔਰਤ ਨੂੰ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ, ਆਪ ਦੇ ਬਹੁਤੇ ਹੁਕਮ ਕਦੀ ਬਾਣੀ ਪੜੋਗੇ ਨਾ ਇੰਝ ਲੱਗਦਾ ਕੋਈ ਹੈ ਸੰਸਾਰ ਉੱਤੇ ਸਤੀ ਨੂੰ ਰੋਕਣ ਵਾਲਾ। ਵਿਲੀਅਮ ਬੈਂਟਿੰਗ ਨੇ मौत की सजा दे के सती नू रोकिया है, पर धन गुरु अमरदास पातशाह तुसी हर द्वार अंदर जाके खड़े होके सती घाट अंदर उते घाट ही बने सती घाट उते खड़े होके जिस वेले कोई सती होन औरत आउंदी आई है खड़े होके क्या बचिए इस तरह शरीर नू ना घाल बिरहे चोट मरन जेड़ी तेरे को याद है ना पति दी उसने इतना वड्डा कर लिया कि तेरी जिंदगी सवर जाए अते इतना सख्त हुक्म आपने दिता पंथ ने मनिया है पंथ अंदर सती दी रस्म नहीं आई। अकबर ने फिर 1584 अंदर सती दी रस्म नू बंद कीता पर अक्सर बादशाह सी ना थोड़ी जी कुंडी च रख गया और हुक्म ना उरे लिखिया फुरमान अंदर सती दी रस्म सारे हिंदुस्तान च हुक्मन बंद है पर जे कोई अपनी मर्जी नाल सती होना चाहे तो उसनू ना रोको। हुण तुसी जानदे हो मर्जी ते पैदा कर लैंदे ने लोग मर्जी पैदा करनी कहदी मुश्किल होंदी है ढोल बजाए टमके बजाए जो कीता ਇਹ ਫਿਰ ਵਿਲੀਅਮ ਬੈਂਟਿੰਗ ਨੇ ਆ ਕੇ ਆਖਿਆ ਨਹੀਂ ਕਿਸੇ ਸ਼ਕਲ ਅੰਦਰ ਵੀ ਸਤੀ ਨਹੀਂ ਹੋਏਗੀ। ਇਹ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬੜੀ ਰਹਿਮਤ ਕੀਤੀ ਵਿਧਵਾ ਵਿਆਹ ਸੰਸਾਰ ਸੋਚ ਹੀ ਨਹੀਂ ਸੀ ਸਕਦਾ ਆਪਣੀ ਹੱਥੀਂ ਕੀਤਾ ਆਪਨੇ ਜਿਸ ਵੇਲੇ ਬੱਚੀ ਬਣਾ ਕੇ ਵਿਆਹ ਪੇ ਕਰਦੇ ਨੇ ਕਿਉਂਕਿ ਉਹਨੂੰ ਇਤਨਾ ਸਮਾਂ ਨਹੀਂ ਹੈ ਕਿ ਆਪ ਦੇ ਜਿਹੜੇ ਸਾਰੇ ਕੀਤੇ ਪਰਪਕਾਰ ਨੇ ਅਸੀਂ ਨਜ਼ਰਾਂ 'ਚੋਂ ਕੱਢੀਏ ਬਾਰ ਬਾਰ ਕੱਢਣਾ ਭਾਵੇਂ ਸਵਈਆਂ ਰਾਹੀਂ ਭਾਵੇਂ ਸੂਰਜ ਪ੍ਰਕਾਸ਼ ਰਾਹੀਂ। ਮੈਂ ਕੱਲ੍ਹ ਹੀ ਬੇਨਤੀ ਕਰ ਰਿਹਾ ਸਾਂ ਕਿ ਜਿਸ ਵੇਲੇ ਜਿਸ ਪਿਤਾ ਦਾ ਪੁਰਬ ਆਵੇ ਨਾ ਸੂਰਜ ਪ੍ਰਕਾਸ਼ ਵਿੱਚ ਉਹਨਾਂ ਦੇ ਬਾਰੇ ਜੋ ਪ੍ਰਕਾਸ਼ ਦਾ ਅਤੇ ਉਹਨਾਂ ਦੀ ਰਹਿਮਤ ਦਾ ਜ਼ਿਕਰ ਹੋਵੇ ਭਾਵੇਂ ਸ਼ਾਮ ਨੂੰ ਇਕੱਠੇ ਹੋਵੋ ਭਾਵੇਂ ਕਿਸੇ ਦਿਨ ਇਕੱਠੇ ਹੋਵੋ ਪਹਿਲਾਂ ਇਕੱਠੇ ਹੋਵੋ ਪਿੱਛੋਂ ਇਕੱਠੇ ਹੋਵੋ ਇੱਕ ਵਾਰੀ ਨਜ਼ਰ 'ਚੋਂ ਕੱਢ ਲਈਏ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਇਤਨੀਆਂ ਰਹਿਮਤਾਂ ਸਾਡੇ 'ਤੇ ਉਹ ਕਰ ਗਏ ਨੇ। ਜਿਸ ਵੇਲੇ ਬੱਚੀ ਨੂੰ ਜਿਹੜੀ ਵਿਧਵਾ ਸੀ ਆਪ ਨੇ ਆਪਣੀ ਹੱਥੀਂ ਸ਼ਾਦੀ ਕੀਤੀ ਅਤੇ ਉਸ ਵੇਲੇ ਕਹਿੰਦੇ ਨੇ ਦਾਜ ਵਿੱਚ ਸਵਾਏ ਜੁੱਤੀਆਂ ਦੇ ਇੱਕ ਜੋੜੇ ਤੋਂ ਕੁਛ ਨਹੀਂ ਦਿੱਤਾ। ਇਹ ਮੈਂ ਆਖਿਆ ਹੁਣ ਸਮਝ ਆਈ ਜਿਸ ਵੇਲੇ ਸਾਡੇ ਘਰਾਂ 'ਚ ਸ਼ਾਦੀ ਹੁੰਦੀ ਹੈ ਨਾ ਇੱਥੇ ਸ਼ਾਇਦ ਰਿਵਾਜ਼ ਨਹੀਂ ਹੈ ਕੱਟ ਗਿਆ ਹੈ ਅਜੇ ਪੰਜਾਬ ਵਿੱਚ ਅਜੇ ਵੀ ਹੈ ਜਿਸ ਵੇਲੇ ਲਾੜਾ ਆਉਂਦਾ ਹੈ ਆਪਣੇ ਜੋੜੇ ਉਤਾਰਦਾ ਹੈ ਤੁਸੀਂ ਦੇਖਿਆ ਨਾ ਉਹਦੀਆਂ ਸਹੇਲੀਆਂ ਉਸ ਵਿਆਹਣ ਵਾਲੇ ਦੀਆਂ ਭੈਣਾਂ ਜਾਂ ਸਹੇਲੀਆਂ ਇੱਕ ਪੈਰ ਦਾ ਜੋੜਾ ਉਠਾ ਕੇ ਲੈ ਜਾਂਦੀਆਂ ਨੇ ਦੋ ਨਹੀਂ ਉਠਾਉਣੇ ਹੁੰਦੇ ਇੱਕ ਜਿਹੜੀ ਸਿਆਣੀਆਂ ਨੇ ਅਕਲ ਵਾਲੀਆਂ ਨੇ ਇੱਕ ਉਠਾਉਣਗੀਆਂ ਇਹਦੇ ਅਰਥ ਕੀ ਨੇ ਇਹ ਤੈਨੂੰ ਸਮਝ ਰਵੇ ਕਿ ਇੱਕ ਪੈਰ ਦਾ ਜੋੜਾ ਕਿਸੇ ਕੰਮ ਨਹੀਂ ਹੈ ਜਦ ਤੱਕ ਕੋਈ ਪੈਰ ਦਾ ਜੋੜਾ ਵਾਪਸ ਤੇਰੇ ਨਾਲ ਲਿਆ ਕੇ ਨਾ ਰੱਖਿਆ ਜਾਏਗਾ ਤਾਂ ਫਿਰ ਉਹ ਕਹਿੰਦੀਆਂ ਨੇ 1000 ਰੁਪਇਆ ਦੇ 500 ਦੇ ਇਹ ਤਾਂ ਚੱਲੀ ਸੀ ਇਹ ਜਿਹੜੀ ਚੱਲ ਪਈ ਰੀਤ ਚੱਲ ਪਈ ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਜੋੜਾ ਜੁੱਤੀਆਂ ਦਾ ਦਿੱਤਾ ਤੇਰੀ ਜ਼ਿੰਦਗੀ ਅੰਦਰ ਕਦੀ ਕੰਡਾ ਨਹੀਂ ਆਏਗਾ ਜੇ ਦੋਨੋਂ ਇਕੱਠਿਆਂ ਤੁਰੋਗੇ ਤੁਹਾਨੂੰ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਇਹ ਤਾਂ ਸਾਨੂੰ ਪਿਤਾ ਸਮਝਾਉਂਦਾ ਰਿਹਾ ਤਾਂ ਸਾਡੀ ਜ਼ਿੰਦਗੀਆਂ ਸਵਰੀਆਂ ਹੋਈਆਂ ਨੇ ਸੋਹਣੀਆਂ ਨੇ ਸੁਚੱਜੀਆਂ ਨੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਆਪ ਨੂੰ ਪਤਾ ਠੀਕ ਹੱਥਾਂ ਅੰਦਰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣੀ ਭਾਵੇਂ ਬੀਬੀ ਪਾਣੀ ਵਰਗਾ ਕੋਈ ਨਹੀਂ ਹੈ ਰਜ਼ਾ ਦੀ ਮੂਰਤ ਹੈ ਰਜ਼ਾ ਵਿੱਚ ਰਹਿਣ ਵਾਲੀ ਹੈ ਪਤੀ ਪਿਤਾ ਦੀ ਆਗਿਆ ਵਿੱਚ ਹੈ ਭਾਵੇਂ ਬੀਬੀ ਪਾਣੀ ਵਰਗਾ ਉਂਝ ਵੀ ਸੰਸਾਰ 'ਤੇ ਕੋਈ ਨਹੀਂ ਗੁਰੂ ਦੀ ਪੁੱਤਰੀ ਹੈ ਗੁਰੂ ਨੂੰ ਜਨਣ ਵਾਲੀ ਹੈ ਅਤੇ ਗੁਰੂ ਦੀ ਪਤਨੀ ਹੈ ਐਸੀ ਕੋਈ ਸੰਸਾਰ ਅੰਦਰ ਹੈ ਐਸੀ ਔਰਤ ਜਿਹੜੀ ਗੁਰੂ ਦੀ ਬੇਟੀ ਵੀ ਹੋਵੇ ਗੁਰੂ ਦੀ ਜਨਨੀ ਵੀ ਹੋਵੇ ਅਤੇ ਗੁਰੂ ਦੀ ਪਤਨੀ ਵੀ ਹੋਵੇ ਇਸ ਲਈ ਉਹਨਾਂ ਦੀ ਕਰਨੀ ਐਸੀ ਸੀ ਭਾਵੇਂ ਸ਼ਬਦ 'ਤੇ ਠੀਕ ਨੇ ਭਾਵੇਂ ਗੁਰਦਾਸ ਜੀ ਨੇ ਲਿਖੇ ਨੇ ਇਹ ਜ਼ਰੂਰ ਆਖਿਆ ਬੀਬੀ ਪਾਣੀ ਨੇ ਜੋ ਤੁਸੀਂ ਦਿਖਾ ਰਹੇ ਹੋ ਪੰਥ ਉੱਤੇ ਇਤਨੀਆਂ ਪੀੜਾਂ ਆਉਣਗੀਆਂ ਸਵਾਏ ਮੇਰੇ ਬੇਟੇ ਤੋਂ ਕੋਈ ਜਰ ਨਹੀਂ ਸਕੇਗਾ ਇਹ ਜਰ ਨਹੀਂ ਇਤਨੀ ਜਰ ਹੈ ਕੋਈ ਜਰ ਨਹੀਂ ਕਿਸੇ ਕੋਲ ਆਉਣੀ ਇਹ ਦਾਤ ਤਾਂ ਫਿਰ ਸਾਡੇ ਘਰ ਵਿੱਚ ਰਹੀ ਕਿਉਂਕਿ ਆਪ ਨੇ ਸਾਰਾ ਕੁਛ ਦੇਖਣ ਤੋਂ ਬਾਅਦ ਉਸ ਵੇਲੇ ਬਾਬਾ ਰਾਮਾ ਜੀ ਵੀ ਹਨ ਬਾਬਾ ਮੋਹਨ ਜੀ ਵੀ ਨੇ ਬਾਬਾ ਮੋਰੀ ਜੀ ਵੀ ਹਨ ਪਰ ਧੰਨ ਭਾਈ ਜੇਠਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿੰਤੂ ਨਹੀਂ ਕੀਤਾ ਸਵਾਲ ਨਹੀਂ ਕੀਤਾ ਉਹ ਸਾਖੀ ਜਿਤਨੀ ਵਾਰੀ ਵੱਡੀ ਵੱਡੀ ਲੰਮੇਰੀ ਕਰਕੇ ਦੱਸੋ ਛੋਟੀ ਕਰਕੇ ਦੱਸੋ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮੈਂ ਬੌਲੀ ਸਾਹਿਬ ਜਾਣਾ ਹਾਂ ਜਿਸ ਵੇਲੇ ਉੱਥੇ ਪੁੱਜਣਾ ਹਾਂ ਤਾਂ ਰਸਤਾ ਥੱਕ ਜਾਣਾ ਰਸਤੇ ਅੰਦਰ ਤੁਸੀਂ ਬਣਾ ਦਿਓ ਥੜੇ ਰਾਮਾ ਜੀ ਨੇ ਬਣਾਇਆ ਮੋਹਨ ਜੀ ਨੇ ਬਣਾਇਆ ਮੋਹਰੀ ਜੀ ਨੇ ਬਣਾਇਆ ਬਾਕੀ ਤਾਂ ਸਾਰੇ ਛੱਡ ਗਏ ਰਾਮਾ ਜੀ ਤੀਸਰੇ ਦਿਨ ਕਹਿਣ ਲੱਗੇ ਗੁਰੂ ਅਮਰਦਾਸ ਨੇ ਕਿਹਾ ਰਾਮਾ ਦਾਨੀ ਜੀ ਦਾਨੀ ਵੱਡੀ ਭੈਣ ਦਾ ਬੀਬੀ ਪਾਣੀ ਦੀ ਵੱਡੀ ਭੈਣ ਦਾ ਜਾਂ ਗੁਰੂ ਅਮਰਦਾਸ ਜੀ ਦਾ ਵੱਡਾ ਜਿਹੜਾ ਜਵਾਈ ਉਹਦਾ ਨਾਮ ਬਾਬਾ ਰਾਮਾ ਜੀ ਹੈ, ਉਹਨੇ ਬਾਬਾ ਰਾਮਾ ਜੀ ਨੇ ਕਿਹਾ ਕਿ ਆਪ ਦੀ ਉਮਰ ਵਡੇਰੀ ਹੋ ਗਈ ਹੈ, ਜੋ ਸਵੇਰੇ ਦੱਸਦੇ ਹੋ ਸ਼ਾਮ ਨੂੰ ਤੁਹਾਨੂੰ ਯਾਦ ਨਹੀਂ ਰਹਿੰਦਾ। ਬਸ ਇਹ ਮੁੱਖ ਜਿਲ੍ਹੇ ਬੋਲੇ ਅਤੇ ਆਪ ਨੇ ਜੇਠਾ ਜੀ ਨੂੰ ਕਿਹਾ, ਗੁਰੂ ਰਾਮਦਾਸ ਨੂੰ ਕਿਹਾ ਇਹ ਟਾਹ ਦੇ ਥੜਾ, ਅਤੇ ਉਹਨਾਂ ਨੇ ਕਿਹਾ ਮੇਰੀ ਅਕਲ ਥੋੜ੍ਹੀ ਹੈ, ਤੁਸੀਂ ਸਮਝਾਉਂਦੇ ਹੋ ਮੇਰੀ ਸਮਝ 'ਚ ਨਹੀਂ ਆਉਂਦਾ, ਇਤਨੀ ਹੁਣ ਰਹਿਮਤ ਕਰੋ ਆਪਣੇ ਚਰਨ ਮੇਰੇ ਬੁੱਧੀ ਵਿੱਚ ਟਿਕਾਓ ਤਾਂ ਕਿ ਤੁਹਾਡੇ ਮੁਤਾਬਕ ਇਹ ਥੜਾ ਬਣਾ ਸਕਾਂ ਜਿੱਥੇ ਤੁਸੀਂ ਚਰਨ ਰੱਖਣੇ ਹਨ। ਬਸ ਇਹ ਸੀ ਇੰਤਹਾ। ਸਾਹਿਬ ਗੁਰੂ ਰਾਮਦਾਸ ਉਸ ਵੇਲੇ ਜ਼ਿੰਮੇਵਾਰੀ ਸੰਭਾਲ ਲਈ, ਬਾਕੀ ਬਰਕਤਾਂ ਦਾ ਕੋਈ ਅੰਦਾਜ਼ਾ ਨਹੀਂ ਹੈ। ਇਹ ਦੇਖ ਲਓ ਜੇ ਬੌਲੀ ਬਣਾਈ ਨੇ ਵਿਸਾਖੀ ਵਾਲੇ ਦਿਹਾੜੇ ਕੱਢ ਟੁੱਟਾ ਹੈ, ਅਤੇ ਵਿਸਾਖੀ ਵਾਲੇ ਦਿਹਾੜੇ ਹੀ ਸਾਨੂੰ ਅੰਮ੍ਰਿਤ ਦੀ ਦਾਤ ਮਿਲੀ ਹੈ, ਉਸ ਦਿਨ ਪਾਣੀ ਦੀ ਪਿੱਟ ਮੁੱਕੀ ਹੈ। ਅੱਜ ਹੁਣ ਸਾਰੀ ਦੁਨੀਆ ਅੰਦਰ ਮਨੁੱਖਾਂ ਅੰਦਰ ਜੋ ਇੱਕ ਦੂਜੇ ਦੀ ਪਿੱਟ ਸੀ ਅੰਮ੍ਰਿਤ ਦੀ ਦਾਤ ਲੈ ਕੇ ਮਿਟ ਗਈ ਹੈ। ਇਹ ਗੁਰੂ ਅਮਰਦਾਸ ਪਿਤਾ ਅੱਜ ਸਾਡੇ 'ਤੇ ਬਖਸ਼ਿਸ਼ ਕਰ। ਇੱਕ ਤੇਰੇ ਕੋਲੋਂ ਮੰਗ ਜ਼ਰੂਰ ਮੰਗਣੀ ਹੈ, ਤੇਰੇ ਬਾਰੇ ਬੜਾ ਪ੍ਰਸਿੱਧ ਹੈ ਗੁਰੂ ਅਮਰਦਾਸ ਕਿ ਜਿਸ ਕਿੱਲੀ ਨੂੰ ਠੁੱਡਾ ਲੱਗਾ ਸੀ, ਜਿਸ ਕਿੱਲੀ ਨਾਲ ਤੁਹਾਨੂੰ ਠੁੱਡਾ ਲੱਗਾ ਸੀ ਉਹ ਕਿੱਲੀ ਹਰੀ ਭਰੀ ਹੋ ਗਈ ਹੈ। ਬਸ ਇਤਨੀ ਮਿਹਰ ਕਰ ਸਾਨੂੰ ਵੀ ਠੁੱਡਾ ਮਾਰ, ਸਾਡਾ ਵੀ ਤਨ ਮਨ ਧਨ ਹਰਿਆ ਹੋਵੇ।
ਦਇਆ ਕਰੇ